ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਇਨਸਾਨ ਹੈ, ਉਸਦੇ ਹੱਥ ਪੈਰ ਚੱਲ ਰਹੇ ਹਨ, ਅੱਖਾਂ ਦੇਖ ਰਹੀਆਂ ਹਨ, ਅਤੇ ਜਦੋਂ ਉਸ ਵਿੱਚੋਂ ਜੋਤ ਨਿਕਲ ਜਾਂਦੀ ਹੈ, ਉਹੀ ਹੱਥ ਪੈਰ ਕੰਮ ਨਹੀਂ ਕਰਦੇ, ਅੱਖਾਂ ਦੇਖ ਨਹੀਂ ਸਕਦੀਆਂ। ਇਸ ਦਾ ਮਤਲਬ ਉਹ ਜੋ ਜੋਤ ਹੈ ਇਨਸਾਨ ਦਾ ਜੀਵਨ ਦਾ ਆਧਾਰ ਹੈ। ਹੁਣ ਜਦ ਕਿਸੇ ਇਨਸਾਨ ਕੋਲੋਂ ਕੋਈ ਚੰਗਾ ਕੰਮ ਹੋ ਜਾਏ, ਚੰਗਾ ਸੋਚਿਆ ਜਾਏ, ਉਸ ਜੋਤ ਨੂੰ ਭੁਲਾ ਕੇ ਆਪਣੇ ਆਪ ਨੂੰ ਸਵੈ ਸ਼ਕਤੀਮਾਨ ਸਮਝਣਾ, ਇਹ ਅਧਿਆਤਮਿਕ ਜੀਵਨ ਦਾ ਭਰਮ ਭੁਲੇਖਾ ਹੈ, ਜਿਸ ਦਾ ਵਰਣਨ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਸੰਖੇਪ ਤੌਰ 'ਤੇ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਜਦ ਅਸੀਂ ਅੰਤਰਮੁਖੀ ਹੋ ਕੇ ਸਿਮਰਨ ਕਰਦੇ ਹਾਂ, ਤਾਂ ਅਣਡਿੱਠੀ ਅਨੋਖੀ ਆਤਮਿਕ ਦੁਨੀਆ ਵੱਲ ਸਫ਼ਰ ਕਰਦੇ ਹਾਂ। ਉਸ ਵਿੱਚ ਅਨੇਕਾਂ ਤਜਰਬੇ ਆਉਂਦੇ ਹਨ। ਕਈ ਜਗਿਆਸੂ ਦੁਬਦਾ ਵਿੱਚ ਪੈ ਜਾਂਦੇ ਹਨ, ਇਹ ਤਜਰਬੇ ਪਤਾ ਨਹੀਂ ਠੀਕ ਹਨ ਕਿ ਨਹੀਂ। ਕਈ ਪੁੱਛਦੇ ਪੁੱਛਦੇ ਅਖੌਤੀ ਸਾਦਾ ਸੰਤਾਂ ਜਾਂ ਅਖੌਤੀ ਗੁਰਮੁਖ ਪਿਆਰਿਆਂ ਦੇ ਜਾਲਾਂ ਵਿੱਚ ਫਸ ਜਾਂਦੇ ਹਨ। ਸੋ ਗੁਰਮੁਖ ਪਿਆਰਿਆਂ ਨੇ ਅੱਜ ਖੋਲ੍ਹ ਕੇ ਦਰਸਾਇਆ ਹੈ ਕਿ ਕਿਹੜੇ ਕਿਹੜੇ ਤਜਰਬੇ ਹੋ ਸਕਦੇ ਹਨ ਅਣਡਿੱਠੀ ਦੁਨੀਆ ਵੱਲ ਸਫ਼ਰ ਕਰਦਿਆਂ, ਕਿਹੜੇ ਤਜਰਬੇ ਅਸਲੀ ਹਨ ਅਤੇ ਕਿਹੜੇ ਸਾਡੇ ਮਾਇਕੀ ਖਿਆਲਾਂ ਦੇ ਪ੍ਰਤੀਬਿੰਬ ਹਨ। ਆਓ ਪਿਆਰ ਨਾਲ ਸਰਵਣ ਕਰੀਏ। ਅਧਿਆਤਮਿਕ ਮੰਡਲ ਦੇ ਜੀਵਨ ਦੀ ਬਾਬਤ ਸਾਡਾ ਭੁਲੇਖਾ ਹੋਰ ਵੀ ਸੂਖਮ ਅਤੇ ਗੰਭੀਰ ਹੈ। ਬਲਬ ਦੀ ਹਸਤੀ ਉਸ ਵਿੱਚ ਬਿਜਲੀ ਦੇ ਕਰੰਟ ਉੱਤੇ ਨਿਰਭਰ ਹੈ, ਜਾਂ ਇਉਂ ਕਹੋ ਕਿ ਬਿਜਲੀ ਦਾ ਕਰੰਟ ਹੀ ਬਲਬ ਦਾ ਜੀਵਨ ਹੈ। ਧਿਆਨ ਦੇਣਾ ਜੀ, ਬਿਜਲੀ ਦਾ ਕਰੰਟ ਹੀ ਬਲਬ ਦਾ ਜੀਵਨ ਹੈ। ਜੇ ਇਹ ਜੀਵਨ ਰੋਂ ਨਿਕਲ ਜਾਵੇ ਤਾਂ ਬਲਬ ਮੁਰਦਾ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਰਿਆਂ ਜੀਵਾਂ ਵਿੱਚ ਇਲਾਹੀ ਜੋਤ ਦਾ ਕਰੰਟ ਰਵ ਰਿਹਾ ਭਰਪੂਰ ਹੈ। ਜਦ ਜੀਵ ਵਿੱਚੋਂ ਇਹ ਸ਼ਬਦ ਦੀ ਜੀਵਨ ਰੋਂ ਅਥਵਾ ਜੋਤ ਨਿਕਲ ਜਾਵੇ, ਤਾਂ ਇਹ ਪੰਜ ਤੱਤ ਦਾ ਪੁਤਲਾ ਸਰੀਰ ਇਹ ਮੁਰਦਾ ਹੋ ਜਾਂਦਾ ਹੈ। ਜਦ ਜੀਵ ਵਿੱਚੋਂ ਇਹ ਸ਼ਬਦ ਦੀ ਜੀਵਨ ਰੋਂ ਅਥਵਾ ਜੋਤ ਨਿਕਲ ਜਾਵੇ, ਤਾਂ ਇਹ ਪੰਜ ਤੱਤ ਦਾ ਪੁਤਲਾ ਸਰੀਰ ਮੁਰਦਾ ਹੋ ਜਾਂਦਾ ਹੈ। ਇਸ ਲਈ ਇਹ ਇਲਾਹੀ ਜੀਵਨ ਰੋਂ ਅਥਵਾ ਸ਼ਬਦ ਜਾਂ ਨਾਮ ਹੀ ਜੀਵਨ ਹੈ। ਇਸੇ ਸ਼ਬਦ ਦੀ ਜੀਵਨ ਰੋਂ ਦੁਆਰਾ ਸਾਰੀ ਕਾਇਨਾਤ ਕਾਇਮ ਦਾਇਮ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆ ਸਭ ਪਵਨ। ਸਰਬ ਜੋਤ ਮੈਂ ਜਾਂ ਕੀ ਜੋਤ, ਧਾਰ ਰਹੋ ਸਵਾਮੀ ਓਤ ਪੋਤ। ਪਰ ਅਸੀਂ ਹੋਮੇ ਦੀ ਅਗਿਆਨਤਾ ਵਿੱਚ ਆਪਣੀ ਜੀਵਨ ਰੂਪ ਇਲਾਹੀ ਜੋਤ ਅਥਵਾ ਸ਼ਬਦ ਜਾਂ ਨਾਮ ਨੂੰ ਭੁੱਲ ਗਏ ਹਾਂ, ਅਤੇ ਆਪਣੇ ਆਪ ਨੂੰ ਸਵੈ ਪ੍ਰਕਾਸ਼ ਅਤੇ ਸਵੈ ਸ਼ਕਤੀਮਾਨ ਸਮਝੀ ਬੈਠੇ ਹਾਂ। ਅਸੀਂ ਉਸ ਜੀਵਨ ਰੋਂ ਸ਼ਬਦ ਨਾਮ ਨੂੰ ਭੁੱਲ ਗਏ ਹਾਂ ਅਤੇ ਸਵੈ ਸ਼ਕਤੀਮਾਨ ਆਪਣੇ ਆਪ ਨੂੰ ਸਮਝੀ ਬੈਠੇ ਹਾਂ, ਅਤੇ ਭਲੇ ਭਲੇਰੇ ਅਫਲਾਤੂਨ ਬਣ ਕੇ ਆਫਰੇ ਫਿਰਦੇ ਹਾਂ ਅਤੇ ਬੜਕਾਂ ਮਾਰਦੇ ਹਾਂ। ਇਹੋ ਸਾਡੀ ਹਉਮੈ ਦੀ ਟੀਠਤਾਈ ਹੈ ਅਤੇ ਸਾਡਾ ਮੁੱਢਲਾ ਭਰਮ ਭੁਲੇਖਾ ਹੈ। ਇਸੇ ਭਰਮ ਭੁਲੇਖੇ ਦੀ ਅਗਿਆਨਤਾ ਵਿੱਚ ਹੀ ਅਸੀਂ ਸੋਚਦੇ ਹਾਂ, ਚਿਤਵਦੇ ਹਾਂ, ਕਲਪਦੇ ਹਾਂ, ਵਿਉਂਤਦੇ ਹਾਂ, ਕਰਮ ਕਰਦੇ ਹਾਂ, ਮੋਹ ਮਾਇਆ ਵਿੱਚ ਫਸਦੇ ਹਾਂ, ਵਾਦ ਵਿਵਾਦ ਰਚਾਉਂਦੇ ਹਾਂ। ਆਪਣੇ ਆਪ ਨੂੰ ਸਵੈ ਸ਼ਕਤੀਮਾਨ ਸਮਝ ਕੇ ਇਸੇ ਭਰਮ ਭੁਲੇਖੇ ਦੀ ਅਗਿਆਨਤਾ ਵਿੱਚ ਹੀ ਅਸੀਂ ਸੋਚਦੇ ਹਾਂ, ਕਰਮ ਕਰਦੇ ਹਾਂ, ਮੋਹ ਮਾਇਆ ਵਿੱਚ ਫਸਦੇ ਹਾਂ, ਵਾਦ ਵਿਵਾਦ ਰਚਾਉਂਦੇ ਹਾਂ, ਪੰਜਾਂ ਦੀ ਗੁਲਾਮੀ ਕਰਦੇ ਹਾਂ, ਮਨੁੱਖਾ ਜਨਮ ਗਵਾਉਂਦੇ ਹਾਂ, ਅਤੇ ਫਿਰ ਜਮਾਂ ਦੇ ਵਸ ਪੈਂਦੇ ਅਤੇ ਆਪਣੇ ਹੋਮੇ ਵੇੜੇ ਕਰਮਾਂ ਦੇ ਨਤੀਜੇ ਭੁਗਤਦੇ ਹਾਂ। ਹਮ ਕੀਆ ਹਮ ਕਰੇਂਗੇ, ਹਮ ਮੂਰਖ ਗਾਵਾਰ, ਕਰਨੇ ਵਾਲਾ ਵਿਸਰਿਆ ਦੂਜੇ ਪਾਏ ਪਿਆਰ। हौ हौ करते कर्म रत्ता को भार अफार, प्रीत नहीं जो नाम स्यो तो एउ कर्म बेकार। हों मैं कर्म कमाऊं दे जम दंड लगे तिन आए, हों मैं कर्म कमाऊं दे मन मुख मिले सजाए। जिस तरह पिछे दस्या जा चुकिया है कि जीवन रवानगी अते हरकत है, ए रवानगी शब्द अथवा नाम प्रकाश दी अटुट अमित सदीवी अपुल अपार गुज्जी चाल या लगातार हरकत है, जो कायनात दे जरे जरे विच रव रही भरपूर है। इस शब्द दी जीवन राउं दी रवानगी नूं ही जीवन कहा जांदा है। ए दैवी जीवन आद तो ही रव रिया भरपूर है अते रहेगा, आद तो ही ए रव रिया भरपूर है ते इसे तरह रहेगा। इस विच कदे टोट अथवा वाद घाट नहीं हो सकती। इलाही जीवन राउं शब्द दी जो है इस विच कदे टोट अथवा वाद घाट नहीं हो सकती, क्योंकि शब्द रूपी जीवन राउं अकाल पुरख दा अपना प्रकाश है। पर साडा बारमुखी मन मायकी भरम भुलेखियां विच गलतान रहिंदा है ते अपनी अंदरली आत्मक जीवन राउं अथवा शब्द या नाम तो बेखबर ते अनजाण है। इस तरह जीव अपनी इलाही जीवन राउं दे पूरन दैवी गुणा तो वांझा रहिंदा है। ऐसे अटुट अमित लगातार सदीवी दैवी जीवन नूं शरीरां दी मौत नाल जोड़ना अते सीमित रखना साड़ी मानसिक अज्ञानता दा दीर्घ परम भुलेखा है। मरणे ते जगत डरे, जीविया लोड़े सब कोए, गुर प्रसादी जीवत मरे हुक्मे बूझे सोए, नानक ऐसी मरनी जो मरे ता सत जीवन होए। गुरमुख होवे सो सुख कमाए, मरण जीवन की सोजी पाए। मरण जीवन जो सम कर जाने सो मेरे प्रभ पाएंदा। हां जी, मरण जीवन जो सम कर जाने सो मेरे प्रभ पाएंदा। 84 लख जूना भी ऐसे भरम भुलेखे विच विचर दिया हन, पर इस विच उना दा कोई दोष नहीं, क्योंकि उना नू रब ने ऐसी बुद्धि नहीं बख्शी जिस नाल ओ अपने भुलेखियां दा निर्णा कर सकन। पर इंसान नू अकाल पुरख ने अत्यंत तीखण बुद्धि दित्ती है जिस नाल ओ महापुरखां दी संगत अते अनुभवी ज्ञान द्वारा अपने भरम भुलेखियां दा निर्णा कर सकदा है। फिर दोहरा दईए कि इंसान नू अकाल पुरख ने अत्यंत तीखण बुद्धि दित्ती है जिस नाल ओ महापुरखां दी संगत अते अनुभवी ज्ञान द्वारा अपने भरम भुलेखियां दा निर्णा कर सकदा है। पर साडी तीखण बुद्धि ज्ञान विज्ञान अते कर्म धर्म दे बावजूद असी अपने दीर्घ भरम भुलेखियां दा निर्णा नहीं कर सकदे अते इस मानसिक भरम दे हनेर खाते विचों निकलण दा ख्याल ही नहीं आया, बल्कि पुरानी मानसिक रोड़ अनुसार अपने भरम भुलेखियां दा नित्ता प्रति अभ्यास करके इन्हां नूं होर दृढ़ कर रहे हां ते दुखी हो रहे हां। कर्म धर्म जुगता निमुख ना हेत करता, गर्भ गर्भ पड़े कहीं न लेखे, जिस भेटी है सफल मूरत करे सदा कीरत, गुर प्रसाद को नेत्रों पेखे। आन उपाव सगर किए न दुख सा कहलाए, भज सरन साधु नानका मिल गोबिंद है गाए। हुण अगला भुलेखा साडा उजड़े तजर्बे हन उन्हां प्रति। जद असी एक देश तो दूसरे देश वल सफर करते हाँ तो राह विच अनेक नवीं चीज़ां देखण विच आउंदियां हन अते भांत भांत दे दृश्य दिखाई देंदे हन अते कई किस्मां दे जीवन तजर्बे होंदे हन। ऐन इसे तरह जद जग्यासु दी सुरती अंतरमुखी होके सिमरन द्वारा अनडिठी आत्मक दुनिया वाल सफर कर दी है ता सुरती विच भांत भांत दे दृश्य दिखाई देंदे हन अते अलौकिक मानसिक ते अध्यात्मक तजर्बे होंदे हन। जिस तरह के ਅਜੀਬ ਕਿਸਮ ਦੀ ਰੋਸ਼ਨੀ ਦੀਆਂ ਲਿਸ਼ਕਾਂ ਪੈਣੀਆਂ, ਗੁਰੂਆਂ ਮਹਾਂਪੁਰਖਾਂ ਦੇ ਦਰਸ਼ਨਾਂ ਦਾ ਚਲਕਾਰਾ ਪੈਣਾ, ਗੁਰਤਾਵਾਂ ਦੇ ਦਰਸ਼ਨ ਹੋਣੇ, ਅਜੀਬ ਕਿਸਮ ਦੇ ਦ੍ਰਿਸ਼ ਦੇਖਣੇ, ਅਤਿਅੰਤ ਡਰਾਵਣੇ ਦ੍ਰਿਸ਼ਟਾਂਤ ਦੇਖਣੇ, ਅਧਿਆਤਮਕ ਮੰਡਲ ਦੇ ਅਲੌਕਿਕ ਦ੍ਰਿਸ਼ ਦੇਖਣੇ, ਰਿਧੀਆਂ ਸਿੱਧੀਆਂ ਪ੍ਰਾਪਤ ਹੋਣੀਆਂ, ਵਾਕ ਸਿੱਧੀ ਪ੍ਰਾਪਤ ਹੋਣੀ, ਭਾਵ ਜੋ ਕਿਹਾ ਸੱਚ ਹੋ ਗਿਆ, ਭੂਤ ਭਵਿੱਖ ਦੀ ਸੋਝੀ ਆਉਣੀ, ਭਾਵ ਅੰਤਰਯਾਮਤਾ, ਅਥਾਹ ਸ਼ਕਤੀ ਦੀ ਪ੍ਰਾਪਤੀ ਹੋਣੀ, ਅਸਚਰਜ ਤੇ ਅਨੋਖੇ ਅਧਿਆਤਮਕ ਤਜਰਬੇ ਹੋਣੇ, ਗੁਪਤ ਰੂਹਾਂ ਦੇ ਦਰਸ਼ਨ ਹੋਣੇ, ਰੁਣ ਚੁਣੀ ਅਥਰ ਕੰਬਣੀ ਮਹਿਸੂਸ ਕਰਨੀ, ਅਣਹੋਣੀਆਂ ਸਰੀਰਕ ਹਰਕਤਾਂ ਹੋਣੀਆਂ, ਜਾਂ ਫਿਰ ਗੁਪਤ ਆਵਾਜ਼ਾਂ ਸੁਣਨੀ। ਫਿਰ ਦੁਹਰਾ ਦੇਈਏ, ਕਿਉਂਕਿ ਜਿਨ੍ਹਾਂ ਨੇ ਸਿਮਰਨ ਕੀਤਾ ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਤਜਰਬਾ ਹੋਇਆ ਹੋਵੇਗਾ। ਜਦ ਜਗਿਆਸੂ ਦੀ ਸੁਰਤੀ ਅੰਤਰਮੁਖੀ ਹੋ ਕੇ ਸਿਮਰਨ ਦੁਆਰਾ ਅਣਡਿੱਠੀ ਆਤਮਕ ਦੁਨੀਆਂ ਵੱਲ ਸਫ਼ਰ ਕਰਦੀ ਹੈ ਤਾਂ ਸੁਰਤੀ ਵਿੱਚ ਭਾਂਤ ਭਾਂਤ ਦੇ ਦ੍ਰਿਸ਼ ਦਿਖਾਈ ਦਿੰਦੇ ਹਨ ਅਤੇ ਅਲੌਕਿਕ ਮਾਨਸਿਕ ਅਤੇ ਅਧਿਆਤਮਕ ਤਜਰਬੇ ਆਉਂਦੇ ਹਨ, ਜਿਸ ਤਰ੍ਹਾਂ ਕਿ ਅਜੀਬ ਕਿਸਮ ਦੀ ਰੋਸ਼ਨੀ ਦੀਆਂ ਲਿਸ਼ਕਾਂ ਪੈਣੀਆਂ, ਗੁਰੂਆਂ ਮਹਾਂਪੁਰਖਾਂ ਦੇ ਦਰਸ਼ਨਾਂ ਦਾ ਚਲਕਾਰਾ ਪੈਣਾ, ਗੁਰਧਾਮਾਂ ਦੇ ਦਰਸ਼ਨ ਹੋਣੇ, ਅਜੀਬ ਕਿਸਮ ਦੇ ਦ੍ਰਿਸ਼ ਦੇਖਣੇ, ਅਤਿਅੰਤ ਡਰਾਉਣੇ ਦ੍ਰਿਸ਼ਟਾਂਤ ਦੇਖਣੇ, ਅਧਿਆਤਮਕ ਮੰਡਲ ਦੇ ਅਲੌਕਿਕ ਦ੍ਰਿਸ਼ ਦੇਖਣੇ, ਰਿਧੀਆਂ ਸਿੱਧੀਆਂ ਪ੍ਰਾਪਤ ਹੋਣੀਆਂ, ਵਾਕ ਸਿੱਧੀ ਪ੍ਰਾਪਤ ਹੋਣੀ, ਭੂਤ ਭਵਿੱਖ ਦੀ ਸੋਝੀ ਆਉਣੀ, ਅਥਾਹ ਸ਼ਕਤੀ ਦੀ ਪ੍ਰਾਪਤੀ ਹੋਣੀ, ਅਥਾਹ ਸ਼ਕਤੀ ਦੀ ਪ੍ਰਾਪਤੀ ਹੋਣੀ, ਅਸਚਰ ਤੇ ਅਨੋਖੇ ਅਧਿਆਤਮਕ ਤਜਰਬੇ ਹੋਣੇ, ਗੁਪਤ ਰੂਹਾਂ ਦੇ ਦਰਸ਼ਨ ਹੋਣੇ, ਰੁਣ ਚੁਣੀ ਅਥਰ ਕੰਬੜੀ ਮਹਿਸੂਸ ਕਰਨੀ, ਅਣਹੋਣੀਆਂ ਸਰੀਰਕ ਹਰਕਤਾਂ ਹੋਣੀਆਂ, ਗੁਪਤ ਆਵਾਜ਼ਾਂ ਸੁਣਨੀਆਂ। ਸੋ ਮਾਇਕੀ ਮੰਡਲ ਤੋਂ ਆਤਮਕ ਦੇਸ਼ ਤਾਈਂ ਸੁਰਤੀ ਦਾ ਪੈਂਡਾ ਬੜਾ ਲੰਬੇਰਾ, ਬਿਖੜਾ ਤੇ ਗੁੰਝਲਦਾਰ ਹੈ। ਹਾਂਜੀ, ਆਤਮਕ ਦੇਸ਼ ਤਾਈਂ ਮਾਇਕੀ ਮੰਡਲ ਤੋਂ ਲੈ ਕੇ ਆਤਮਕ ਦੇਸ਼ ਤਾਈਂ ਇਹ ਜਿਹੜਾ ਸੁਰਤੀ ਦਾ ਪੈਂਡਾ ਹੈ ਰਸਤਾ, ਇਹ ਬੜਾ ਲੰਬੇਰਾ, ਬਿਖੜਾ ਤੇ ਗੁੰਝਲਦਾਰ ਹੈ ਅਤੇ ਕਈ ਮਾਨਸਿਕ ਤੇ ਅਧਿਆਤਮਕ ਤਹਿਾਂ ਅਥਵਾ ਸਤਹਿ ਵਿੱਚ ਦੀ ਲੰਘਣਾ ਪੈਂਦਾ ਹੈ। ਇਸ ਲੰਮੇ ਤੇ ਔਖੇ ਸਫ਼ਰ ਵਿੱਚ ਅਨੇਕਾਂ ਤਜਰਬਿਆਂ ਦਾ ਹੋਣਾ ਸੁਭਾਵਕ ਜਾਂ ਲਾਜ਼ਮੀ ਹੈ। ਜੇਕਰ ਉੱਪਰ ਦੱਸੀਆਂ ਖਿੰਨ ਭੰਗਰ ਮਾਨਸਿਕ ਲਿਸ਼ਕਾਂ, ਚਮਤਕਾਰ, ਦਰਸ਼ਨ ਆਦਿ ਸੱਚੀਆਂ ਜਾਂ ਅਸਲੀਆਂ ਅਧਿਆਤਮਕ ਪ੍ਰਾਪਤੀਆਂ ਹੋਣ ਤਾਂ ਸਾਡੇ ਮਨ, ਚਿੱਤ, ਬੁੱਧੀ ਤੇ ਸਮੁੱਚੇ ਜੀਵਨ ਵਿੱਚ ਕੋਈ ਸਦੀਵੀ ਅਧਿਆਤਮਕ ਪਰਿਵਰਤਨ ਹੋਣਾ ਚਾਹੀਦਾ ਹੈ ਅਤੇ ਮਾਇਆ ਦੇ ਭਰਮਗੜ ਵਿੱਚੋਂ ਨਿਕਲ ਕੇ ਆਤਮਕ ਮੰਡਲ ਦੇ ਨਾਮ ਪ੍ਰਕਾਸ਼ ਵਿੱਚ ਜਾ ਵਸਣਾ ਚਾਹੀਦਾ ਹੈ। ਇਹ ਜਿੰਨੇ ਵੀ ਤਜਰਬੇ ਦੱਸੇ ਹਨ ਜੇ ਅਸਲੀ ਹੋਣ ਤਾਂ ਫਿਰ ਕਸਵੱਟੀ ਕੀ ਹੈ ਕਿ ਮਾਇਕੀ ਮੰਡਲ ਵਿੱਚੋਂ ਨਿਕਲ ਕੇ ਅਧਿਆਤਮਕ ਮੰਡਲ ਵਿੱਚ ਜਾਂ ਆਤਮਕ ਮੰਡਲ ਦੇ ਨਾਮ ਪ੍ਰਕਾਸ਼ ਵਿੱਚ ਸਦੀਵੀ ਉੱਥੇ ਵਸਣਾ ਚਾਹੀਦਾ ਹੈ। ਪਰ ਇਹਨਾਂ ਮਾਨਸਿਕ ਚਮਤਕਾਰਾਂ ਅਤੇ ਦਰਸ਼ਨਾਂ ਨਾਲ ਸਾਡੇ ਰੋਜ਼ਾਨਾ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ। ਹਾਂਜੀ, ਅੰਦਰ ਰੁਣਚੁਣ ਹੈ ਜਾਂ ਕੋਈ ਅਨੋਖੀਆਂ ਸਰੀਰਕ ਹਰਕਤਾਂ ਹਨ ਜਾਂ ਵਾਕ ਸਿੱਧੀ ਅੰਤਰਯਾਮਤਾ ਹੈ ਜਾਂ ਰਿਧੀਆਂ ਸਿੱਧੀਆਂ ਵੀ ਪ੍ਰਾਪਤ ਹੋ ਗਈਆਂ, ਪਰ ਇਹਨਾਂ ਖਿੰਨ ਭੰਗਰ ਮਾਨਸਿਕ ਲਿਸ਼ਕਾਂ, ਚਮਤਕਾਰ, ਦਰਸ਼ਨ ਆਦਿਆਂ ਨਾਲ ਸਾਡੇ ਰੋਜ਼ਾਨਾ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ ਅਤੇ ਅਸੀਂ ਉਸੇ ਤਰ੍ਹਾਂ ਆਪਣੀ ਪੁਰਾਣੀ ਮਾਇਕੀ ਜੀਵਨ ਰੋੜ ਵਿੱਚ ਹੀ ਰੁੜੀ ਜਾਂਦੇ ਹਾਂ ਅਤੇ ਸਾਡੇ ਜੀਵਨ ਵਿੱਚ ਕੋਈ ਅਧਿਆਤਮਕ ਪਰਿਵਰਤਨ ਨਹੀਂ ਆਉਂਦਾ। ਉੱਪਰਲੀ ਵਿਚਾਰ ਤੋਂ ਸਪੱਸ਼ਟ ਹੈ ਕਿ ਇਹ ਅਖੌਤੀ ਖਿੰਨ ਭੰਗਰ ਮਾਨਸਿਕ ਚਮਤਕਾਰ, ਇਹ ਚਲਕਾਰੇ, ਇਹੋ ਜਿਹੇ ਦਰਸ਼ਨ ਜਾਂ ਤਜਰਬੇ, ਇਹ ਸਾਡੇ ਮਨੋ ਕਲਪਤ ਅਥਵਾ ਸਵੈ ਪ੍ਰੇਰਕ ਖਿਆਲਾਂ ਅਤੇ ਨਿਸ਼ਚਿਆਂ ਅਥਵਾ ਪਿਛਲੇ ਕਰਮਾਂ ਦੇ ਪ੍ਰਭਾਵ ਦਾ ਪ੍ਰਤੀਬਿੰਬ ਹੁੰਦੇ ਹਨ। ਇਹ ਅਸਲੀ ਪ੍ਰਾਪਤੀਆਂ ਨਹੀਂ, ਇਹ ਸਾਡੇ ਮਨੋ ਕਲਪਿਤ ਸਵੈ ਪ੍ਰੇਰਕ ਖਿਆਲਾਂ ਤੇ ਨਿਸ਼ਚਿਆਂ ਅਥਵਾ ਪਿਛਲੇ ਕਰਮਾਂ ਦੇ ਪ੍ਰਭਾਵ ਦਾ ਪ੍ਰਤੀਬਿੰਬ ਆਉਂਦੇ ਹਨ। ਇਹਨਾਂ ਮਾਨਸਿਕ ਪ੍ਰਤੀਬਿੰਬਾਂ ਨੂੰ ਅਸਲੀ ਆਤਮਕ ਕਰਿਸ਼ਮੇ ਸਮਝ ਕੇ ਅਹਿਮੀਅਤ ਦੇਣੀ ਤੇ ਇਹਨਾਂ ਨੂੰ ਆਤਮਕ ਪ੍ਰਾਪਤੀਆਂ ਸਮਝਣਾ ਤੇ ਇਹਨਾਂ ਵਿੱਚ ਸੰਤੁਸ਼ਟ ਹੋਣਾ, ਇਹਨਾਂ ਦਾ ਘਮੰਡ ਕਰਨਾ ਤੇ ਇਹਨਾਂ ਕਾਰਨ ਭਲੇ ਭਲੇਰੇ ਬਣਨਾ ਇੱਕ ਸਬਲ ਪਰਮ ਭੁਲੇਖਾ ਹੈ। ਧਿਆਨ ਦੇਣਾ ਜੀ, ਜੇ ਵਾਕ ਸਿੱਧੀ ਪ੍ਰਾਪਤ ਹੋ ਗਈ, ਰਿਧੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ, ਸਰੀਰ ਵਿੱਚ ਰੁਣ ਚੁਣ ਆ ਗਈ, ਸਰੀਰ ਅਨੋਖੀਆਂ ਹਰਕਤਾਂ ਕਰਦਾ ਹੈ ਜਾਂ ਗੁਪਤ ਰੂਹਾਂ ਦੀ ਆਵਾਜ਼ ਸੁਣਾਈ ਦਿੰਦੀ ਹੈ, ਗੁਰਧਾਮਾਂ ਦੇ ਦਰਸ਼ਨ ਹੋ ਗਏ, ਮਹਾਂਪੁਰਖਾਂ ਦੇ ਚਲਕਾਰੇ ਵੱਜਣੇ ਸ਼ੁਰੂ ਹੋ ਗਏ, ਤੇ ਇਹਨਾਂ ਇਹ ਸਾਰੀਆਂ ਜਿਹੜੀਆਂ ਸਵੈ ਪ੍ਰੇਰਕ ਕਲਪਨਾਵਾਂ ਹਨ, ਇਹਨਾਂ ਮਾਨਸਿਕ ਪ੍ਰਤੀਬਿੰਬਾਂ ਨੂੰ ਅਸਲੀ ਆਤਮਕ ਕਰਿਸ਼ਮੇ ਸਮਝ ਕੇ ਅਹਿਮੀਅਤ ਦੇਣੀ ਤੇ ਇਹਨਾਂ ਨੂੰ ਆਤਮਕ ਪ੍ਰਾਪਤੀਆਂ ਸਮਝਣਾ ਤੇ ਇਹਨਾਂ ਵਿੱਚ ਸੰਤੁਸ਼ਟ ਹੋਣਾ, ਇਹਨਾਂ ਦਾ ਘਮੰਡ ਕਰਨਾ ਤੇ ਇਹਨਾਂ ਕਾਰਨ ਭਲੇ ਭਲੇਰੇ ਬਣਨਾ ਇੱਕ ਸਬਲ ਪਰਮ ਭੁਲੇਖਾ ਹੈ। ਤੇ ਜੇ ਅਸੀਂ ਇਹਨਾਂ ਕਾਰਨ ਭਲੇ ਭਲੇਰੇ ਬਣ ਜਾਂਦੇ ਹਾਂ ਤਾਂ ਹੁੰਦਾ ਕੀ ਹੈ, ਇਸ ਤਰ੍ਹਾਂ ਫਿਰ ਜਗਿਆਸੂ ਦੀ ਆਤਮਕ ਤਰੱਕੀ ਰੁਕ ਜਾਂਦੀ ਹੈ ਅਤੇ ਉਸਦੀ ਸੁਰਤ ਖੜਦੀ ਕਲਾ ਵਿੱਚ ਵਿਚਰਦੀ ਹੈ, ਭਾਵ ਜਿਸ ਅਵਸਥਾ ਵਿੱਚ ਹੈ ਉੱਥੇ ਹੀ ਰਹਿੰਦੀ ਹੈ, ਉਸਦੀ ਸੁਰਤ ਖੜਦੀ ਕਲਾ ਵਿੱਚ ਵਿਚਰਦੀ ਹੈ। ਫਿਰ ਕੁਝ ਸਮਾਂ ਪਾ ਕੇ ਉਹ ਖੜਦੀਆਂ ਕਲਾ ਤੋਂ ਟਹਿੰਦੀਆਂ ਕਲਾ ਵੱਲ ਰੁੜਨ ਲੱਗ ਜਾਂਦਾ ਹੈ, ਨਾਲ ਹੀ ਉਸਦੇ ਮਾਨਸਿਕ ਤੇ ਧਾਰਮਿਕ ਜੀਵਨ ਵਿੱਚ ਵੀ ਗਿਰਾਵਟ ਆ ਜਾਂਦੀ ਹੈ। ਗੁਰਬਾਣੀ ਵਿੱਚ ਐਸੇ ਭੁੱਲੜ ਜਗਿਆਸੂਆਂ ਦੀ ਬਾਬਤ ਇਉਂ ਬਿਆਨ ਕੀਤਾ ਗਿਆ ਹੈ, ਮਿਲਿਆ ਹੋਏ ਨਾ ਵਿਛੜੈ ਜੇ ਮਿਲਿਆ ਹੋਏ, ਮਿਲਿਆ ਕਦੇ ਨਾ ਵਿਛੜੈ ਜੋਤੀ ਜੋਤ ਮਿਲਾਵੇ, ਮਿਲਿਆ 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 ਨਾ ਮਿਲੈ, ਮਿਲੇ ਮਿਲਿਆ ਜੇ ਹੋਏ, ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਐ ਸੋਏ। ਸੋ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਅਟੁੱਟ ਅੰਤਰਮੁਖੀ ਸਿਮਰਨ ਅਥਵਾ ਸ਼ਬਦ ਦੀ ਕਮਾਈ ਦੁਆਰਾ ਜੋ ਅੰਤਰ ਆਤਮੇ ਤਜਰਬੇ ਆਉਂਦੇ ਹਨ ਉਹ ਅਤਿਅੰਤ ਵਿਲੱਖਣ, ਬਿਸਮਾਦੀ, ਅਸਚਰਜਮਈ ਆਉਂਦੇ ਹਨ, ਜਿਸ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ। ਅਸਲੀ ਤਜਰਬੇ ਕਿਹੋ ਜਿਹੇ ਆਉਂਦੇ ਹਨ? ਲੋਇਣ ਦੇਖ ਰਹੇ ਬਿਸਮਾਦੀ, ਚਿਤ ਅਦਿਸ਼ਟ ਲਗਾਈ, ਹਰ ਕਾ ਮੰਦਰ ਤਿਸਮੈ ਲਾਲ, ਗੁਰ ਖੋਲਿਆ ਪੜਦਾ ਦੇਖ ਭਈ ਨਿਹਾਲ, ਦੇਖਿਓ ਅਚਰਜ ਮਹਾਮੰਗਲ ਰੂਪ, ਕਿਛ ਆ ਨਹੀਂ ਦਿਸ਼ਟਾਵੇ, ਦਰਸ਼ਨ ਦੇਖ ਸੀਤਲ ਮਨ ਪਏ, ਜਨਮ ਜਨਮ ਕੇ ਕਿਲ ਵਿਖ ਗਏ। ਮਾਇਰੀ ਪੇਖ ਰਹੀ ਬਿਸਮਾਦ, ਅਨਹ ਧੁਨੀ ਮੇਰਾ ਮਨ ਮੋਇਓ, ਅਚਰਜ ਤਾਂ ਕੇ ਸਵਾਦ, ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤ, ਔ ਧਿਆਨ ਮੈਂ ਨਾ ਧਿਆਨ ਰਹਿਓ, ਗਿਆਨ ਮੈਂ ਨਾ ਗਿਆਨ ਰਹਿਓ, ਗਤ ਮੈਂ ਨਾ ਗਤ ਹੈ, ਧੀਰਜ ਕੋ ਧੀਰਜ, ਗਰਭ ਕੋ ਗਰਭ ਗਇਓ, ਰਤ ਮੈਂ ਨਾ ਰਤ ਰਹੀ, ਪਤ ਰਤ ਪਤ ਹੈ। ਅਦਭੁਤ ਪਰਮ ਅਦਭੁਤ, ਬਿਸਮੈ ਬਿਸਮ, ਅਸਚਰਜ ਹੈ ਅਸਚਰਜ, ਅਤ ਅਤ ਹੈ। ਸੋ ਜਨਮਾਂ ਜਨਮਾਂ ਤੋਂ ਸਾਡੀ ਸੁਰਤੀ ਬਿਰਤੀ ਦਾ ਅਭਿਆਸ ਬਾਰਮੁਖੀ ਹੋਣ ਕਰਕੇ ਅਸੀਂ ਅਕਾਲ ਪੁਰਖ ਅਥਵਾ ਗੁਰੂਆਂ ਅਵਤਾਰਾਂ ਅਤੇ ਉਹਨਾਂ ਦੇ ਆਤਮਕ ਕੌਤਕਾਂ ਨੂੰ ਆਪਣੀ ਇਹਨਾਂ ਮਾਇਕੀ ਅੱਖਾਂ ਨਾਲ ਹੀ ਦੇਖਣ ਦੀ ਜਾਚਨਾ ਕਰਦੇ ਹਾਂ, ਕਿਉਂਕਿ ਸੁਰਤੀ ਬਿਰਤੀ ਕਈ ਜਨਮਾਂ ਤੋਂ ਬਾਰਮੁਖੀ ਹੈ। ਅਸੀਂ ਗੁਰੂ ਅਵਤਾਰਾਂ ਨੂੰ ਵੀ ਤੇ ਉਹਨਾਂ ਦੇ ਕੌਤਕਾਂ ਨੂੰ ਵੀ ਇਹਨਾਂ ਮਾਇਕੀ ਅੱਖਾਂ ਨਾਲ ਦੇਖਣ ਦੀ ਜਾਚਨਾ ਅਰਦਾਸ ਕਰਦੇ ਹਾਂ, ਪਰ ਗੁਰਬਾਣੀ ਅਨੁਸਾਰ ਅਕਾਲ ਪੁਰਖ ਦਾ ਸਰੂਪ ਅਦ੍ਰਿਸ਼ਟ ਅਗੋਚਰ ਆਤਮ ਪ੍ਰਕਾਸ਼ ਦਾ ਤਤ ਸਰੂਪ ਹੈ ਅਤੇ ਉਸਦੇ ਦਰਸ਼ਨ ਵੀ ਤਤ ਸਰੂਪੀ ਸ਼ਬਦ ਅਥਵਾ ਨਾਮ ਦੁਆਰਾ ਹੀ ਅਨੁਭਵ ਹੋ ਸਕਦੇ ਹਨ। ਤਦੇ ਗੁਰਬਾਣੀ ਵਿੱਚ ਡਿੱਠੈ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ, ਅਤੇ ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ ਦਾ ਉਪਦੇਸ਼ ਦਿੜਾਇਆ ਗਿਆ ਹੈ। ਉੱਪਰਲੀ ਵਿਚਾਰ ਤੋਂ ਸਪਸ਼ਟ ਹੁੰਦਾ ਹੈ ਕਿ ਅੰਤਰਮੁਖੀ ਸ਼ਬਦ ਦੀ ਵਿਚਾਰ, ਸ਼ਬਦ ਦੀ ਕਮਾਈ ਅਥਵਾ ਨਾਮ ਸਿਮਰਨ ਤੋਂ ਬਗੈਰ ਅਕਾਲ ਪੁਰਖ ਅਥਵਾ ਸਤਿਗੁਰੂ ਦੇ ਸੱਚੇ ਪ੍ਰਕਾਸ਼ਮਈ ਤਤਸਰੂਪ ਦਰਸ਼ਨ ਦੇ ਤਤਸਰੂਪ ਦੇ ਦਰਸ਼ਨ ਦੀ ਆਸ ਰੱਖਣੀ ਸਾਡਾ ਦੀਰਘ ਮਾਨਸਿਕ ਪਰਮ ਭੁਲੇਖਾ ਹੈ। ਇਹ ਤਾਂ ਅਟੁੱਟ ਸ਼ਬਦ ਦੀ ਕਮਾਈ ਕਰਨੀ ਪਵੇਗੀ ਤੇ ਬਿਨਾਂ ਸ਼ਬਦ ਦੀ ਕਮਾਈ ਦੇ, ਬਿਨਾਂ ਸ਼ਬਦ ਦੇ ਵਿਚਾਰ ਦੇ, ਅਕਾਲ ਪੁਰਖ ਅਥਵਾ ਸਤਿਗੁਰੂ ਦੇ ਸੱਚੇ ਪ੍ਰਕਾਸ਼ਮਈ ਤਤਸਰੂਪ ਦੇ ਦਰਸ਼ਨ ਦੀ ਆਸ ਰੱਖਣੀ ਇਹ ਸਾਡਾ ਦੀਰਘ ਮਾਨਸਿਕ ਪਰਮ ਭੁਲੇਖਾ ਹੈ। ਅਸੀਂ ਤਾਂ ਦਰਸ਼ਨਾਂ ਨੂੰ ਸਿਰਫ ਅੱਖਾਂ ਨਾਲ ਦੇਖਣ ਦੀ ਕਿਰਿਆ ਹੀ ਸਮਝਦੇ ਹਾਂ, ਪਰ ਅਸਲ ਵਿੱਚ ਦਰਸ਼ਨ ਅੱਖਰ ਦੇ ਪਿਛੋਕੜ ਵਿੱਚ ਬੜੀਆਂ ਡੂੰਘੀਆਂ ਤੇ ਰਹਿਸਮਈ ਭਾਵਨਾਵਾਂ ਲੁਕੀਆਂ ਹੁੰਦੀਆਂ ਹਨ। ਜਦ ਅਸੀਂ ਕਿਸੇ ਦੇ ਦਰਸ਼ਨ ਕਰਦੇ ਹਾਂ ਤਾਂ ਉਸਦੇ ਬਾਹਰਲੇ ਸਰੀਰਕ ਸਰੂਪ ਨੂੰ ਹੀ ਦੇਖਦੇ ਤੇ ਪਹਿਚਾਣਦੇ ਹਾਂ, ਪਰ ਜਿਸ ਦੇ ਅਸੀਂ ਦਰਸ਼ਨ ਕਰਦੇ ਹਾਂ ਉਹ ਨਿਰਾਪੁਰਲਾ ਬਾਹਰਲਾ ਦਿਸਨਹਾਰ ਸਰੀਰ ਹੀ ਨਹੀਂ, ਬਲਕਿ ਉਸਦੇ ਸਰੀਰਕ ਸਰੂਪ ਦੇ ਪਿੱਛੇ ਉਸਦੇ ਮਨ, ਚਿੱਤ, ਬੁੱਧੀ, ਅੰਤਸ਼ਕਰਣ, ਉਸਦੀ ਆਤਮਾ ਅਤੇ ਇਹਨਾਂ ਦੀਆਂ ਸੂਖਮ ਰਹੱਸਮਈ ਭਾਵਨਾਵਾਂ ਵੀ ਛੁਪੀਆਂ ਹੁੰਦੀਆਂ ਹਨ। ਜਿਸ ਤਰ੍ਹਾਂ ਫੁੱਲ ਦੇ ਦੂਰ ਤੋਂ ਅਸਥੂਲ ਦਰਸ਼ਨ ਕਰਨ ਨਾਲ ਉਸਦੇ ਸਮੁੱਚੇ ਅੰਤਰੀਵ ਗੁਣ, ਸੁਹੱਪਣ, ਕੋਮਲਤਾ, ਖੁਸ਼ਬੋ ਆਦਿ ਤੋਂ ਵਾਂਝੇ ਰਹੀਦਾ ਹੈ। ਫੁੱਲ ਦੇ ਇਹਨਾਂ ਗੁਣਾਂ ਦੇ ਤੋਂ ਲਾਭ ਲੈਣ ਲਈ ਫੁੱਲ ਨੂੰ ਪਰਸਣਾ ਪਵੇਗਾ। ਫੁੱਲ ਦੇ ਸੰਪੂਰਨ ਦਰਸ਼ਨ ਤਦ ਹੀ ਹੋ ਸਕਦੇ ਹਨ ਜਦ ਅਸੀਂ ਉਸਦੇ ਨੇੜੇ ਹੋ ਕੇ ਉਸਨੂੰ ਪਰਸੀਏ ਅਤੇ ਉਸਦਾ ਗੁਣਾ ਅਥਵਾ ਉਸਦੀ ਸੁੰਦਰਤਾ, ਕੋਮਲਤਾ ਅਤੇ ਖੁਸ਼ਬੋ ਦਾ ਲਾਹਾ ਲਈਏ। ਇਸ ਤਰ੍ਹਾਂ ਅਸੀਂ ਫੁੱਲ ਦੇ ਰਹੱਸਮਈ ਗੁਣਾਂ ਤੋਂ ਸਰਸੇ ਹੋ ਕੇ ਆਨੰਦ ਮਾਣ ਸਕਦੇ ਹਾਂ। ਗੁਰਬਾਣੀ ਵਿੱਚ ਇਸ ਵਿਚਾਰ ਦੀ ਇਉਂ ਪ੍ਰੋੜਤਾ ਕੀਤੀ ਗਈ ਹੈ, ਦਰਸ਼ਨ, ਪਰਸਨ, ਸਰਸਨ, ਹਰਸਨ, ਰੰਗ ਰੰਗੀ ਕਰਤਾਰੀ, ਏਕਾ ਖੋਜੈ ਏਕ ਪ੍ਰੀਤ, ਦਰਸ਼ਨ ਪਰਸਨ ਹੀਤ ਚੀਤ, ਹਰ ਰੰਗ ਰੰਗਾ ਸਹਿਜ ਮਾਣ, ਨਾਨਕ ਦਾਸ ਤਿਸ ਜਨ ਕੁਰਬਾਨ। ਇਸ ਲਈ ਨਿਰੇ ਪੂਰੇ ਮਨੋ ਕਲਪਤ ਅਥਵਾ ਸਰੀਰਕ ਦਰਸ਼ਨਾਂ ਨਾਲ ਸੰਪੂਰਨ ਦਰਸ਼ਨਾਂ ਦਾ ਲਾਭ ਨਹੀਂ ਹੋ ਸਕਦਾ ਅਤੇ ਨਾ ਹੀ ਅਸਥੂਲ ਸਪਰਸ਼ ਅਥਵਾ ਸਰੀਰਕ ਮੇਲ ਨਾਲ ਅੰਤਰੀਵ ਸੰਪੂਰਨ ਮੇਲ ਹੋ ਸਕਦਾ ਹੈ। ਨਾ ਇਹਨਾਂ ਅੱਖਾਂ ਨਾਲ ਸਰੀਰਕ ਦਰਸ਼ਨਾਂ ਨਾਲ ਸੰਪੂਰਨ ਦਰਸ਼ਨਾਂ ਦਾ ਲਾਭ ਲਿਆ ਜਾ ਸਕਦਾ ਹੈ, ਨਾ ਹੀ ਅਸਥੂਲ ਸਪਰਸ਼ ਅਥਵਾ ਸਰੀਰਕ ਮੇਲ ਨਾਲ ਅੰਤਰੀਵ ਸੰਪੂਰਨ ਮੇਲ ਹੋ ਸਕਦਾ ਹੈ। ਤਦੇ ਗੁਰਬਾਣੀ ਵਿੱਚ ਡਿੱਠੈ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ ਦਾ ਉਪਦੇਸ਼ ਦ੍ਰਿੜਾਇਆ ਗਿਆ ਹੈ। ਐਸਾ ਦਰਸ਼ਨ ਤਾਂ ਸਰੀਰਕ ਦਰਸ਼ਨਾਂ ਤਾਂ ਮਹਿਦੂਦ ਨਹੀਂ, ਜਿਹੜਾ ਅਸਲੀ ਦਰਸ਼ਨ ਹੈ ਉਹ ਸਰੀਰਕ ਦਰਸ਼ਨਾਂ ਤਾਂ ਮਹਿਦੂਦ ਨਹੀਂ, ਬਲਕਿ ਇਸ ਤੋਂ ਪਰੇ ਮਾਨਸਿਕ ਮੇਲ ਹੈ, ਫਿਰ ਅਧਿਆਤਮਕ ਮੇਲ ਹੈ, ਫਿਰ ਗੁਣਾਂ ਦੀ ਸਾਂਝ ਹੈ, ਫਿਰ ਰਹੱਸਮਈ ਲੇਵਾ ਦੇਵੀ ਹੈ, ਫਿਰ ਪਿਰਮ ਪਿਆਲੇ ਪੀਣੇ ਤੇ ਪਿਲਾਉਣੇ ਹਨ, ਫਿਰ ਅੰਤਰ ਆਤਮੇ ਆਨੰਦ ਹੈ, ਫਿਰ ਆਤਮ ਰਸ ਵਿੱਚ ਖੀਵੇ ਹੋਣਾ ਹੈ, ਫਿਰ ਅਨਹਦ ਧੁਨੀ ਵਿੱਚ ਮੋਹੇ ਜਾਣਾ ਹੈ, ਫਿਰ ਅਸਚਰਜ ਸਵਾਦ ਦੀ ਮਸਤੀ ਹੈ, ਫਿਰ ਪ੍ਰੇਮ ਸਵੈਪਨਾ ਵਿੱਚ ਤਾਰੀਆਂ ਲਾਉਣਾ ਹੈ। ਇਹ ਹੈ ਅਸਲੀ ਦਰਸ਼ਨ। ਮਿਲਿਆ ਮਿਲਿਆ ਨਾ ਮਿਲੇ, ਮਿਲੇ ਮਿਲਿਆ ਜੇ ਹੋਏ, ਅੰਤਰ ਆਤਮੈ ਜੋ ਮਿਲੇ, ਮਿਲਿਆ ਕਹੀਐ ਸੋਏ। ਸ਼ਬਦ ਮਿਲਾਵਾ ਹੋਤ ਹੈ, ਦੇਹ ਮਿਲਾਵਾ ਨਾਹੀਂ। ਸ਼ਬਦ ਮਿਲਾਵਾ ਹੋਤ ਹੈ, ਦੇਹ ਮਿਲਾਵਾ ਨਾਹੀਂ। ਇਸ ਲਈ ਨਿਰੇ ਪੂਰੇ ਬਾਹਰਲੇ ਦਰਸ਼ਨ ਜਾਂ ਮੇਲ ਨੂੰ ਸੰਪੂਰਨ ਤੇ ਸਫਲ ਦਰਸ਼ਨ ਸਮਝਣਾ ਵੀ ਇਹ ਸਾਡਾ ਦੀਰਘ ਮਾਨਸਿਕ ਪਰਮ ਭੁਲੇਖਾ ਹੈ। ਫਿਰ ਦੁਹਰਾ ਦਈਏ, ਨਿਰੇ ਪੂਰੇ ਬਾਹਰਲੇ ਦਰਸ਼ਨ ਜਾਂ ਮੇਲ ਨੂੰ ਸੰਪੂਰਨ ਤੇ ਸਫਲ ਦਰਸ਼ਨ ਸਮਝਣਾ ਇਹ ਸਾਡਾ ਦੀਰਘ ਮਾਨਸਿਕ ਪਰਮ ਭੁਲੇਖਾ ਹੈ। ਸਤਿਗੁਰੂ ਦਾ ਦਰਸ਼ਨ ਤਾਂ ਆਤਮ ਪ੍ਰਕਾਸ਼ ਅਥਵਾ ਜੋਤ ਸਰੂਪੀ ਹੈ, ਜੋ ਸਿਰਫ ਅਨੁਭਵ ਦੁਆਰਾ ਅੰਤਰ ਆਤਮੇ ਸ਼ਬਦ ਜਾਂ ਨਾਮ ਦੇ ਪ੍ਰਜਵਲਿਤ ਹੋਣ ਤੇ ਹੀ ਹੋ ਸਕਦਾ ਹੈ। ਅਸਲੀ ਸਤਿਗੁਰਾਂ ਦਾ ਦਰਸ਼ਨ ਉਹ ਆਤਮ ਪ੍ਰਕਾਸ਼ ਜਾਂ ਜੋਤ ਸਰੂਪੀ ਹੈ, ਜੋ ਸਿਰਫ ਅਨੁਭਵ ਦੁਆਰਾ ਅੰਤਰ ਆਤਮੇ ਸ਼ਬਦ ਜਾਂ ਨਾਮ ਦੇ ਪ੍ਰਜਵਲਿਤ ਹੋਣ ਤੇ ਹੀ ਹੋ ਸਕਦਾ ਹੈ। ਸਤਿਗੁਰ ਦੇ ਅੰਤਰ ਆਤਮੇ ਪ੍ਰਕਾਸ਼ ਰੂਪੀ ਦਰਸ਼ਨ ਇਹ ਦੇਹਧਾਰੀ ਨਹੀਂ, ਇਹ ਇੱਕ ਦੇਸੀ ਨਹੀਂ, ਇਹ ਇੱਕ ਜਾਤੀ ਨਹੀਂ, ਇਹੋ ਜਿਹੇ ਦਰਸ਼ਨ ਇੱਕ ਰੰਗੀ ਨਹੀਂ, ਇੱਕ ਨਾਮੀ ਨਹੀਂ, ਇਹ ਦਰਸ਼ਨ ਤਸਵੀਰ ਵਾਲਾ ਨਹੀਂ, ਬੁੱਤਾਂ ਵਾਲਾ ਨਹੀਂ, ਸੁੰਡ ਵਾਲਾ ਨਹੀਂ, ਦੈਸਰਾਂ ਵਾਲਾ ਨਹੀਂ, ਚਾਰ ਬਾਹਾਂ ਵਾਲਾ ਨਹੀਂ। ਹਾਂਜੀ, ਜੋਤ ਸਰੂਪੀ ਦਰਸ਼ਨ ਤਾਂ ਸਦਾ ਅੰਗ ਸੰਘੇ, ਹੱਥ ਪੈ ਨੇਰੇ, ਅੰਗ ਸੰਗ ਮੌਲਾ, ਅੰਗ ਅੰਗ ਸੁਖਦਾਈ, ਨਾਲ ਹੋਵੰਦਾ ਲੈ ਨਾ ਸਕੰਦਾ, ਛੋੜ ਨਾ ਜਾਈ, ਲਾਡ ਲਡਾਉਂਦਾ ਖੇਲ ਖਿਲਾਉਂਦਾ, ਪ੍ਰਿਤਪਾਲੇ ਨਿਤ ਸਾਰ ਸੰਭਾਲੇ ਹੈ। ਐਸੇ ਸਤਿਗੁਰ ਦੇ ਦਰਸ਼ਨ ਦੇ ਪ੍ਰਕਾਸ਼ ਨੇ ਕੀ ਕੀਤਾ, ਕੀ ਅਸਰ ਹੋਇਆ ਸਾਡੇ ਤੇ ਜਦੋਂ ਇਹੋ ਜਿਹਾ ਦਰਸ਼ਨ ਕੀਤਾ? ਐਸੇ ਸਤਿਗੁਰ ਦੇ ਦਰਸ਼ਨ ਦੇ ਪ੍ਰਕਾਸ਼ ਨੇ ਭਰਮਗੜ ਤੋੜਿਆ, ਹਰ ਸਿਉਂ ਜੋੜਿਆ, ਮੋਹ ਅੰਧੇਰ ਚੁਕਾਇਆ, ਭਗਤ ਭੰਡਾਰ ਬਖਸ਼ਿਆ, ਮਹਾਂ ਅਗਨ ਤੇ ਰਾਖਿਆ, ਵੈਰੀ ਮਿੱਤਰ ਸਮਦ੍ਰਿਸ਼ਟ ਦਿਖਾਈ। ਕੀ ਕੀਤਾ ਐਸੇ ਦਰਸ਼ਨ ਨੇ? ਵੈਰੀ ਮਿੱਤਰ ਸਮਦ੍ਰਿਸ਼ਟ ਦਿਖਾਈ, ਸੂਕੇ ਹਰੇ ਕੀਏ ਖਿਨ ਮਾਏ, ਮਾਣਸ ਤੇ ਦੇਵਤੇ ਕੀਏ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਅਬਚਲ ਰਾਜ ਬਿਠਾਇਆ ਹੈ। ਐਸੇ ਦਰਸ਼ਨ ਤਾਂ ਸਾਧ ਸੰਗਤ ਰੂਪੀ ਸੱਚਖੰਡ ਵਿੱਚ ਹੀ ਹੋ ਸਕਦੇ ਹਨ। ਐਸੇ ਦਰਸ਼ਨ ਤਾਂ ਸਾਧ ਸੰਗਤ ਰੂਪੀ ਸੱਚਖੰਡ ਵਿੱਚ ਹੀ ਹੋ ਸਕਦੇ ਹਨ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ, ਸਾਧ ਸੰਗਤ ਸੱਚਖੰਡ ਵਿੱਚ ਸਤਿਗੁਰ ਪੁਰਖ ਵਸੇ ਨਿਰੰਕਾਰ। ਪਰ ਅਸੀਂ ਆਪਣੀ ਭਰਮਈ ਸੀਮਤ ਬੁੱਧੀ ਦੇ ਮਨੋ ਕਲਪਤ ਖਿਆਲਾਂ ਨਾਲ ਸਤਿਗੁਰਾਂ ਦੀ ਅਪਰ ਅਪਾਰ ਹਸਤੀ ਨੂੰ ਸੀਮਤ ਸਰੂਪ ਵਿੱਚ ਦੇਖਣ ਦੀ ਜਾਂਚ ਨਾ ਕਰਦੇ ਹਾਂ। ਧਿਆਨ ਦੇਣਾ ਜੀ, ਅਸੀਂ ਆਪਣੀ ਭਰਮਈ ਬੁੱਧੀ ਤੇ ਮਨੋਕਲਪਤ ਖਿਆਲਾਂ ਨਾਲ ਉਸ ਅਸੀਮ ਸਤਿਗੁਰ ਦੀ ਅਪਰ ਅਪਾਰ ਹਸਤੀ ਨੂੰ ਸੀਮਤ ਸਰੂਪ ਵਿੱਚ ਦੇਖਣ ਦੀ ਜਾਚਨਾ ਜਾਂ ਅਰਦਾਸ ਕਰਦੇ ਹਾਂ। ਇਸ ਤਰ੍ਹਾਂ ਅਸੀਂ ਸਤਿਗੁਰ ਦੀ ਵਡਿਆਈ ਦੀ ਬਜਾਏ ਉਸਦੀ ਛੁਟਿਆਈ ਤੇ ਬੇਅਦ ਵੀ ਕਰਦੇ ਹਾਂ। ਇਹੋ ਜਿਹੀ ਅਰਦਾਸਾਂ ਕਰਨੀਆਂ, ਸਤਿਗੁਰ ਦੀ ਵਡਿਆਈ ਨਹੀਂ ਅਸੀਂ ਉਸਦੀ ਬੇਅਦ ਵੀ ਕਰਦੇ ਹਾਂ ਜੋ ਸਾਡੇ ਹੋਮੇ ਵੇੜੇ ਮਨ ਦੀ ਘੋਰ ਅਗਿਆਨਤਾ ਤੇ ਮਨਮੁਖਤਾਈ ਹੈ। ਇਸ ਲਈ ਮੁਸਵਰਾਂ ਦੀਆਂ ਮਨੋਕਲਪਤ ਤਸਵੀਰਾਂ ਅਥਵਾ ਆਪੂ ਘੜੇ ਬੁੱਤਾਂ ਦੇ ਆਧਾਰ ਤੇ ਸਤਿਗੁਰਾਂ ਦੇ ਦਰਸ਼ਨਾਂ ਦੀ ਜਾਚਨਾ ਕਰਨੀ, ਇਹ ਸਾਡੀ ਮਾਨਸਿਕ ਅਗਿਆਨਤਾ ਦਾ ਭਰਮ ਭੁਲੇਖਾ ਹੈ, ਦੀਰਘ ਭਰਮ ਭੁਲੇਖਾ ਹੈ। ਜਿਹੜੀਆਂ ਤਸਵੀਰਾਂ ਇਹ ਮੁਸਵਰਾਂ ਨੇ ਬਣਾਈਆਂ ਹਨ ਗੁਰੂ ਸਾਹਿਬਾਨ ਦੀਆਂ, ਇਹਨਾਂ ਮਨੋਕਲਪਤ ਤਸਵੀਰਾਂ ਅਥਵਾ ਆਪੂ ਘੜੇ ਬੁੱਤਾਂ ਦੇ ਆਧਾਰ ਤੇ ਸਤਿਗੁਰਾਂ ਦੇ ਦਰਸ਼ਨਾਂ ਦੀ ਜਾਚਨਾ ਕਰਨੀ, ਇਹ ਸਾਡਾ ਮਾਨਸਿਕ ਅਗਿਆਨਤਾ ਦਾ ਦੀਰਘ ਭਰਮ ਭੁਲੇਖਾ ਹੈ। ਗੁਰਬਾਣੀ ਵਿਚਾਰ ਲੇਖ ਨੰਬਰ 75 ਭਰਮ ਭਾਗ 8। ਇਸ ਲੇਖ ਵਿੱਚ ਇੱਕ ਹੋਰ ਭਰਮ ਵੀ ਦਰਸਾਇਆ ਗਿਆ ਹੈ, ਜੀਵਨ ਅਤੇ ਮੌਤ ਦਾ ਭਰਮ। ਉਹ ਅਸੀਂ ਨਹੀਂ ਪੜਿਆ ਕਿਉਂਕਿ ਸਮਾਂ ਬਹੁਤ ਜ਼ਿਆਦਾ ਲੱਗ ਜਾਂਦਾ। ਸੋ ਜਿਨ੍ਹਾਂ ਨੇ ਇਹ ਲੇਖ ਪੜ੍ਹਨਾ ਹੋਵੇ ਉਹ ਕਿਰਪਾ ਕਰਕੇ ਬਾਰ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਇਹ ਲੇਖ ਲੈ ਲਓ। ਪਰ ਇਸ ਤੋਂ ਇਲਾਵਾ 132 ਲਿਖਤਾਂ ਹਨ, ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਕਦ ਸੈੱਟ ਜ਼ਰੂਰ ਲਿਜਾਓ, ਘਰ ਪਿਆ ਰਹੇ। ਜਦੋਂ ਅਸੀਂ ਪੜ੍ਹਾਂਗੇ, ਪੜ੍ਹ ਪੜ੍ਹ ਕੇ ਥੋੜ੍ਹੀ ਸੋਝੀ ਆਵੇਗੀ ਗੁਰਬਾਣੀ ਦੀ, ਅਤੇ ਫਿਰ ਸਾਡਾ ਉਤਸ਼ਾਹ ਪੈਦਾ ਹੋਵੇਗਾ ਗੁਰਬਾਣੀ ਅਨੁਸਾਰ ਜੀਵਨ ਜੀਉਣ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।